Yeah. बोली चढ़ आया कंद खंड की रास उपरो पानी वार चल चमके पास आदेश आदेश ஊத்தனும் திருமாய லட்சல்ல பத்துகவல்ல பத்துகவத்து
Come on, say it, come on, say it, come on. ਜੋ ਮਾਰਗ ਜੋ ਸਮਝ गुरु बाबा जी इस दे विच सानू कृपा करके दे रहे हैं। ए इसनू इस तरह आइडेंटिफाई करके पिन पॉइंट करके डिस्कस बहुत कम किया जाता है। इस दे उत्ते चर्चा व्याख्या क्योंकि ये साड़ियां मनोविरतियां साड़ी जो जिंदगी के प्रति दृष्टि है जो साड़ी जिंदगी के प्रति सोच समझ है उस तो गल बिल्कुल गुरु महाराज उल्ट कर गए हैं। क्योंकि इंसान का जिंदगी का चाह जिंदगी की एक्साइटमेंट वो होर किसी गल दे विच नजर नहीं आती सवाए इस तो कि इस दे कोल मटीरियलिस्टिक एक्यूमुलेशन जो है वो वधदी ही जाए वधदी ही जाए। ये साड़ी जिंदगी दे विच नजर आता है और पदार्थ वो तब्दील होंदे जान जिवें बच्चा कोई खिडौणियां दे नाल बहुत जल्दी ही अक जांदा है हमें उसनूं थोड़ा ही समा पहला दुकान ते नाल ले जाओ खिडौने लैके दियो ते नाल लैके आ जाओ पर अगर किते उसनूं फिर वापस अद्धे घंटे दे विच विच उस दुकान ते फिर वापस लै गए तो बच्चा ये नहीं कहेगा कि अपने माता पिता नूं कि मैं तो बहुत खुश हाँ बहुत प्रसन्न हाँ मैनू होर खिडौने की कोई लैण की इच्छा नहीं है सगों इसके उल्ट मां बाप नूं कहना पैगा हुणे ही तो तैनू लैके दिते हाले तो पुराने भी नहीं हाले तो तैं उन्होंने इस्तेमाल भी नहीं किया और उदों ही वह आखेगा वो इतने अच्छे थोड़ो हैं मैं तो आ लैने। सो ये मनोवृत्ति संसारी चीज़ां ओ चाहे कपड़े हैं चाहे शूज हैं चाहे ज्वेलरी है चाहे कलोन्स परफ्यूम्स हैं मैं सिर्फ इशारा कर रहे हैं नंबर एक मटीरियलिस्टिक एक्यूमुलेशन नंबर दो ये वस्तुआं जिहड़ियां के साड़ी वृत्ति है उन्हां नूं बदल दे जाण उन्होंने बदलते जाना। तीसरी वृत्ति है कि साड़ी चले ਸੌਖਾ ਲਫ਼ਜ਼ ਮੈਂ ਵਰਤਿਆ। ਗੁਰੂ ਜੀ ਨੇ ਰਾਜ ਆਖਿਆ, ਕੱਲ੍ਹ ਆਪਾਂ ਵਿਚਾਰ ਰਹੇ ਸੀ ਰਾਜ ਮਾਲ ਜੀਵਨ ਸਭ ਛਾ, ਰਾਜ ਤੋਂ ਭਾਵ ਕੀ ਹੈ, ਸਾਡੀ ਚੱਲਦੀ ਹੋ। ਔਰ ਇਹ ਮਨੋਵਿਰਤੀ ਬਹੁਤ ਸੂਖਮ ਰੂਪ ਦੇ ਵਿੱਚ ਹਰੇਕ ਦੇ ਅੰਦਰ ਹੈ। ਚਲੋ ਹੋਰ ਨਹੀਂ, ਕਮ ਸੇ ਕਮ ਆਪਣੇ ਸਰਵੈਂਟਸ 'ਤੇ ਹੀ ਚੱਲੇ, ਆਪਣੇ ਨੌਕਰਾਂ 'ਤੇ ਚੱਲੇ, ਹੋਰ ਕਿਤੇ ਨਹੀਂ ਚੱਲਦੀ। ਜਿਸ ਬੰਦੇ ਦੀ ਹੋਰ ਕਿਤੇ ਨਹੀਂ ਚੱਲਦੀ, ਉਸ ਦੀ ਆ ਕੇ ਗੁਰਦੁਆਰੇ ਦੇ ਗ੍ਰੰਥ 'ਤੇ ਚੱਲਦੀ। ਜਿਹਦੀ ਕਿਤੇ ਨਹੀਂ ਚੱਲੇਗੀ, ਉਹ ਆ ਕੇ ਉੱਥੇ ਚਲਾ ਲੈ। ਔਰ ਇਹ ਫਿਰ ਵੱਧਦੀਆਂ ਜਾਂਦੀਆਂ, ਕਿ ਪਿਛਲੇ ਦੋ ਕੀਰਤਨਾਂ ਤੋਂ ਬਾਅਦ ਰਾਤੀ ਸ਼ਰਨਜੀਤ ਆਖਦਾ ਕਿ ਬਾਬਾ ਜੀ ਇਸ ਤਰ੍ਹਾਂ ਦੇ ਸਾਰੇ ਸੰਨਿਆਸੀ ਬਣ ਜਾਣ, ਪਰੰਤੂ ਗੁਰੂ ਮਹਾਰਾਜ ਜੀ ਨਾ ਸੁੱਖ ਦੇ ਖਿਲਾਫ ਹਨ, ਨਾ ਧਨ ਦੇ ਖਿਲਾਫ ਹਨ, ਨਾ ਹੀ ਹੋਣ। ਅਗਰ ਸਾਡੀ ਐਸੀ ਸੱਤਿਆ ਪੁਜ਼ੀਸ਼ਨ ਹੋਵੇ ਕਿ ਜਿੱਥੇ ਸਾਡੀ ਚੱਲਦੀ ਵੀ ਹੈ, ਨਾ ਹੀ ਉਸਦੇ ਖਿਲਾਫ ਹਨ, ਧਨ ਦੇ ਵੀ ਖਿਲਾਫ ਨਹੀਂ ਔਰ ਕੰਫਰਟ ਦੇ ਵੀ ਖਿਲਾਫ ਨਹੀਂ, ਸੁੱਖ ਦੇ ਵੀ ਖਿਲਾਫ ਨਹੀਂ। ਔਰ ਜੇ ਚੱਲਦੀ ਹੈ ਤਾਂ ਉਸਦੇ ਵੀ ਖਿਲਾਫ ਨਹੀਂ। ਸੰਨਿਆਸੀ ਬਣਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਸੰਨਿਆਸੀ ਬਣਦਾ ਤਾਂ ਸਵਾਲ ਹੋਵੇ ਕਿ ਜੇ ਬਿਲਕੁਲ ਗੁਰੂ ਬਾਬਾ ਜੀ ਸਾਡੇ ਕੰਫਰਟ ਦੇ ਵੀ ਖਿਲਾਫ ਹੋਣ, ਸਾਡੀ ਪ੍ਰੋਪਰਟੀ ਦੌਲਤ ਉਸਦੇ ਵੀ ਖਿਲਾਫ ਹੋਣ, ਔਰ ਜੋ ਸਾਡੀ ਚੱਲਦੀ ਹੈ ਜਿੱਥੇ ਜਿੱਥੇ ਵੀ ਚੱਲਦੀ ਹੈ, ਚੱਲਣੀ ਚਾਹੀਦੀ ਹੈ, ਅਵਸ਼ ਚੱਲਣੀ ਚਾਹੀਦੀ, ਉਸਦੇ ਵੀ ਖਿਲਾਫ ਨਹੀਂ ਹੈ। ਅਸਲੀਅਤ ਹੈ ਕਿ ਬਹੁਤੇ ਤੇ ਸੰਨਿਆਸੀ ਉਹ ਬਣਦੇ ਹਨ ਜਿਹੜੇ ਟੋਟਲ ਫੇਲੂਅਰ ਹੁੰਦੇ, ਉਹ ਫਿਰ ਹਰਟ ਹੋ ਕੇ ਸੰਨਿਆਸ ਧਾਰਨ ਕਰਨਗੇ। ਮੈਜੋਰਿਟੀ ਡੇਰਿਆਂ ਦੇ ਡੇਰੇ ਭਰੇ ਪਏ ਹਨ, ਸੈਂਕੜਿਆਂ ਦੀ ਗਿਣਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਰਿਆਂ 'ਚ ਰਹਿਣ ਵਾਲੇ, ਕੋਈ ਸੱਚਮੁੱਚ ਪਰਮਾਰਥ ਦੇ ਸ਼ੌਕ ਦੇ ਨਾਲ ਸੰਨਿਆਸੀ ਬਣ ਕੇ ਨਹੀਂ ਆਏ। ਮੈਜੋਰਿਟੀ ਸਕੂਲ ਦੇ ਵਿੱਚੋਂ ਡਰੋਪ ਹੋ ਗਏ ਜਾਂ ਸਕੂਲ ਗਏ ਹੀ ਨਹੀਂ, ਸਕੂਲ ਗਏ ਹੀ ਨਹੀਂ, ਪੜ੍ਹੇ ਹੀ ਨਹੀਂ, ਨਾ ਪੜ੍ਹੇ ਨਾ ਕੋਈ ਕੰਮ ਸਿੱਖਿਆ, ਤੇ ਫਿਰ ਆਸਾਨ ਰੋਟੀ ਔਰ ਉੱਥੇ ਫਿਰ ਚੱਲ ਵੀ ਜਾਂਦੀ ਹੈ ਔਰ ਖੂਬ ਸਾਰਾ ਵਿਹਲੇ ਰਹਿਣਾ ਵੀ ਮਿਲ ਜਾਂਦਾ ਹੈ, ਕਦੇ ਡੇਰੇ ਹੀ ਜਾਂਦੇ। ਜਿੱਥੇ ਦਾ ਕੋਈ ਪੈਰਾਮੀਟਰ ਨਹੀਂ ਕਿ ਇਹ ਇਤਨੀ ਸਾਧਨਾ ਕੀਤੀ ਹੋਈ ਹੋਵੇ, ਇਤਨੀ ਤਪੱਸਿਆ ਅਭਿਆਸ ਕੀਤਾ ਹੋਇਆ ਹੋਵੇ, ਇਤਨੀ ਵਿੱਦਿਆ ਪੜ੍ਹੀ ਹੋਈ ਹੋਵੇ, ऐसा तो कुछ नहीं होता। सो संन्यास नू असली नेगेटिव कोनोटेशन च लेने और असी सोचते हैं कि जिस तरह संन्यास लेना बहुत आसान जी चीज है, ये सुन नाल मैं तो जो ऑब्जर्व करदा, जो देखदा, सुनदा, जो एक्सपीरियंस करदा उस दे उत्ते आधारित ही शब्दों की चोण और व्याख्या होंगी। गुरु महाराज ना धन दौलत के खिलाफ हैं, ना सुख के खिलाफ हैं, ना ही किसी को ऐसी अथॉरिटी है जिसकी चलती हो उसके खिलाफ है। तो फिर गुरु महाराज जी ऐसे शब्द जो बाणी उचारते हैं, फॉर एग्जाम्पल मैं आसा जी वार के दो पौड़ियां आप जी के सामने रख दी। कपड़ रूप सुहावना छड़ दुनिया अंदर जावना, कपड़ रूप सुहावना छड़ दुनिया अंदर जावना, मंदा चंगा अपना आपे ही कीता पावे, हुक्म किए मन भाव दे राह पीड़े अगे जावन। इथे दो चीजां नूं सामने लियाउणा चाहुंदे, नंबर एक कपड़ रूप, कि कपड़ा और रूप माड़ा है, ना कपड़ा माड़ा है ना रूप माड़ा है, लेकिन अगर वस्त्र अते रूप वस्त्र अते रूप अगली लाइन से हुक्म किए मन पाम दे, इतनी ताकत इतनी अथॉरिटी होवे कि जो चाहो हुक्म दे के करवा सको। हुक्म किए मन पाम दे राह पीड़े अगे जावो, कहते जड़िया चीजा हैं कपड़ रूप हुक्म किए मन पाम दे, गुरु जी कहते हैं अगर सुरती ध्यान सारी सोच मंडल इसे नूं ही देखदी रही, इसे नूं ही सलाउंदी रही, इसे विच उलझी रही, इसे विच उलझी रही, कपड़ रूप और जड़ी चलदी, मान लो किसी डोमेस्टिक लैवल ते लिया के किसी घर दे विच इस चीज नूं वापरदी देखो, कपड़ भी बेअंत होवे, रूप भी बेअंत होवे और फिर दूसरियां ते चलाउण दा सुभाव ही होवे, अकल इदों अगे रता जितना भी ना सोचदी होवे, ना सोचना चाहुंदी होवे, ना सुनना चाहुंदी होवे, समझ लो जिंदगी का दायरा सिर्फ इतना ही हो, कपड़ रूप अते तीसरी चीज हुक्म किए मन पाऊ, मन पाउंदी जो अपने मन च पाउंदा है वो ही करना है और वो ही दूसरों तो कराना है। मान लो अगर ये तीन जो कैरेक्टरिस्टिक्स हैं अगर किसी घर दे विच होन तो की ख्याल है तुहाडा उत्थे नंबर एक निम्रता नहीं हुई नंबर दो उत्थे मिठास नहीं होएगी बोलां च शब्दां च बिहेवियर दे विच नंबर तीन जिथे कपड़ और रूप और चलाउण दी आदत होवे उत्थे कम करन नूं चित नहीं करेगी उत्थे आलस जड़ी है हां कम करवा लैण उचित करेगा सारा कोई होर करेगा पर जिसके कोल बहुत रूप है और कपड़ कपड़े सब कुछ होर कुछ आएगा कपड़े कह के सिर्फ सिर्फ क्लोथ ही नहीं बाकी सारा कुछ गहने भी आ गए शूज भी आ गए कपड़े भी आ गए गुरु जी कहते हैं जिथे ये तीन चीजा हो गई और इस तो गहरी इस तो ज्यादा गहरी समझ नहीं होएगी नंबर एक वो जिंदगी जड़ी है उस दे विच निम्रता नहीं होगी नंबर दो उस जिंदगी दे विच बोलां च गुफ्तगू च गलबात दे विच कम्युनिकेशन दे विच मिठास नहीं होगी नंबर तीन उथे उद्दम भी नहीं होएगा अते मेहनती सुभा नहीं होएगा और नंबर चार एक्सपेक्टेशन अपनी तारीफ सुन दी अपनी प्रशंसा सुन दी वो बहुत होएगी नंबर पांच निक्की निक्की गल दे उते इतना गुस्सा चढ़ेगा जिथे तीन चीजा होंगी कपड़ रूप और तीसरी हुक्म किए मन पावे अपनी मनाण का सुभाव अपनी चलाण का सुभाव परमात्मा ऐसे साथ तो ऐसे संग तो ऐसे व्यक्ति तो ऐसे शख्स तो अपनी कृपा करके दूर रखे बचाए निक्की निक्की गल दे उते एंगर हो और फिर जिथे ए चीजा हन उथे ईरखा बहुत ज्यादा हो किसी होर दे कोल आपू तो ज्यादा अगर रूप और जो कपड़ दे विच सिनेरियो सारा आ जाता है ओ जिथे दिसेगा उथे वन विल फील वन सेल्फ वेरी स्मॉल अपने आप को बहुत छोटा महसूस करेगा और जिस तो छोटा महसूस कर रहा है उसके लिए इंस्टेंटली उसके मन नफरत पैदा होनी शुरू हो जाए डिस्टेंस बढ़ जाएगा और जिस इंसान की थॉट प्रोसेस ही इस तरह की है उसकी साइकोलॉजी इस तरह की है जिस दी मन की कंडीशन इस तरह की है उस दे लई कंफर्ट भी माड़ा उस दे लई वेल्थ भी माड़ी है और उस दे लई अगर उसकी कितने चलती होवे ਉਹ ਵੀ ਬਹੁਤ ਖਤਰਨਾਕ। ਔਰ ਉਸ ਦੇ ਜੋ ਅੰਜਾਮ ਹਨ ਇਸ ਸ਼ਬਦ 'ਚ ਲਿਖੇ ਹਨ ਗੁਰੂ ਜੀ ਨੇ, ਹੁਕਮ ਕੀ ਹੈ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ। ਅਗਰ ਕਿਤੇ ਐਸੀ ਬਿਰਤੀ ਹੈ ਤਾਂ ਗੁਰੂ ਜੀ ਆਖਦੇ ਹਨ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਪੜ੍ਹ ਲਓ, ਆਸਾ ਦੀ ਵਾਰ ਦੇ ਵਿੱਚ ਸਾਰਾ ਜਹਾਨ ਸੁਣਦਾ ਹੈ, ਉਹ ਤਾਂ ਸੁਣਨ ਤੱਕ ਗੱਲ ਰਹਿ ਗਈ ਤੇ ਬਹੁਤ ਡੂੰਘਿਆਈ ਬਹੁਤ ਗਹਿਰਾਈ ਦਾ ਉਪਦੇਸ਼ ਹੈ। ਔਰ ਗਹਿਰਾਈ ਵੀ ਇਤਨੀ ਜ਼ਿਆਦਾ ਹੈ ਕਿ ਹੋ ਸਕਦਾ ਅਸੀਂ ਇਸਨੂੰ ਪੂਰੀ ਤਰ੍ਹਾਂ ਸਮਝ ਵੀ ਨਾ ਸਕਦੇ ਹੋਈਏ। ਜਿੰਨੀ ਗੁਰੂ ਮਹਾਰਾਜ ਕਿਰਪਾ ਕਰਕੇ ਉਹ ਸੋਝੀ ਬਖਸ਼ ਨੂੰ ਉੱਨੀ ਕੀ ਆਉਂਦੀ ਹੈ। ਪਰ ਜੋ ਇਸ ਦੇ ਵਿੱਚ ਵਿਚਾਰ ਹੈ, ਥੀਮ ਹੈ, ਅਸੀਂ ਤਾਂ ਸਭ ਚਾਹੁੰਦੇ ਹਾਂ, ਕੌਣ ਨਹੀਂ ਚਾਹੁੰਦਾ ਕਿ ਰੂਪ ਐਸਾ ਮਿਲਿਆ ਹੋਵੇ ਕਿ ਦੁਨੀਆਂ ਸਾਰੀ ਸਲਾਹੇ। ਇਸਦੀ ਇੱਛਾ ਨਹੀਂ, ਔਰ ਕੱਪੜੇ ਜਿਊਲਰੀ ਇਹ ਸਭ ਕੁਛ ਜੋ ਹੈ ਇਹ ਅਬੰਡੈਂਸ ਦੇ ਵਿੱਚ ਹੋਣ, ਸੰਭਾਲੇ ਨਾ ਜਾ ਸਕੇ ਇਤਨੇ ਹੁਣ, ਇਹ ਕੌਣ ਨਹੀਂ ਚਾਹੁੰਦਾ। ਔਰ ਸਭ ਪਾਸੇ ਚਲਦੀ ਹੋਵੇ ਇਹ ਵੀ ਕੌਣ ਨਹੀਂ ਚਾਹੁੰਦਾ। ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਇਸਨੂੰ ਕਾਮਯਾਬੀ ਮੰਨਾਂਗੇ ਅਗਰ ਇਹ ਸਭ ਕੁਝ ਸਾਡੇ ਪਾਸ ਹੋ। ਗੁਰਬਾਣੀ ਨੂੰ ਸਿਰਫ ਲਿਟਰਲ ਮੀਨਿੰਗਸ ਜਾਂ ਸ਼ਬਦ ਅਰਥ ਜੋ ਟੀਕਿਆਂ ਦੇ ਵਿੱਚ ਦਿੱਤਾ ਹੁੰਦਾ ਹੈ ਉਹਨੇ ਨਾਲ ਤਜ਼ੀਏ ਦੇ ਬਿਲਕੁਲ ਨੇੜੇ ਵੀ ਨਹੀਂ ਜਾ ਸਕਦੇ ਕਿ ਕੀ ਕਿਹਾ ਹੈ। ਇਹਨਾਂ ਹੀ ਚੀਜ਼ਾਂ ਨੂੰ ਤਾਂ ਜਗਤ ਐਡਮਾਇਰ ਕਰਦਾ, ਇਹਨਾਂ ਚੀਜ਼ਾਂ ਦੇ ਨਾਲ ਤਾਂ ਸੰਸਾਰ ਭਰ ਦੀ ਇੰਡਸਟਰੀ ਚੱਲਦੀ। ਪਰੰਤੂ ਗੁਰੂ ਜੀ ਇਹ ਦੇਖਦੇ ਹਨ ਕਿ ਇਹ ਚੀਜ਼ਾਂ ਇਨਸਾਨ ਦੀ ਸੋਚ ਮੰਡਲ ਨੂੰ ਇਤਨਾ ਨੈਰੋ ਬਣਾ ਸਕਦੀਆਂ, ਇਤਨੀ ਤੰਗ ਦਿਲੀ ਲਿਆ ਸਕਦੀਆਂ, ਇਤਨਾ ਉਸਨੂੰ ਕ੍ਰੋਧੀ ਬਣਾ ਸਕਦੀਆਂ, ਇਤਨਾ ਹੰਕਾਰੀ ਬਣਾ ਸਕਦੀਆਂ, ਇਤਨਾ ਈਰਖਾਲੂ ਬਣਾ ਸਕਦੀਆਂ, ਇਤਨਾ ਕੜਵਾ ਉਸਨੂੰ ਬਣਾ ਸਕਦੀਆਂ, ਇਤਨਾ ਡਿਮਾਂਡਿੰਗ ਬਣਾ ਸਕਦੀਆਂ। ਇਹਨਾਂ ਹੀ ਵਸਤੂਆਂ ਦੇ ਨਾਲ ਉਸਦੇ ਕੋਲ ਜੋ ਕੁਛ ਵੀ ਵਾਹਿਗੁਰੂ ਨੇ ਐਜ਼ ਏ ਦਾਤ ਦਿੱਤਾ ਹੈ ਉਹ ਸਾਰੇ ਦਾ ਸਾਰਾ ਗਵਾ ਕੇ ਬੈਠ ਸਕਦਾ। ਹੁਣ ਆਪਾਂ ਇਤਨਾ ਕੁਛ ਸੁਣਨ ਤੋਂ ਬਾਅਦ ਅੱਜ ਦਾ ਜੋ ਸ਼ਬਦ ਹੈ ਇਹ ਪਿਛਲੇ ਦੋ ਕੀਰਤਨਾਂ ਦੀ ਲੜੀ ਨੂੰ ਇੱਕ ਸਟੈਪ ਅੱਗੇ ਲਿਜਾਂਦਾ ਹੈ। ਬਾਕੀ ਦੇ ਸਮੇਂ 'ਚ ਸਵਾ ਕੁ 9 ਵਜੇ ਤੱਕ ਕੋਸ਼ਿਸ਼ ਕਰਾਂਗੇ ਜਿਤਨਾ ਕੁ ਇਸਦੀ ਵਿਚਾਰ ਵਿਆਖਿਆ ਹੋ ਸਕੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਵਿੱਤਰ ਸ਼ਬਦ ਹੈ, ਅਸਪਦੀਆਂ ਹਨ। ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵਕਤ ਜਦੋਂ ਉਸਨੇ ਏਮਨਾਬਾਦ ਸੈਦਪੁਰ ਦੇ ਇਲਾਕੇ ਦੇ ਵਿੱਚ ਆਪਣਾ ਪਹਿਲਾ ਬਹੁਤ ਦਰਦਨਾਕ ਜੋ ਧਾਵਾ ਬੋਲਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਇਲਾਕੇ ਦੇ ਵਿੱਚ ਸਨ। ਬਾਬਰ ਦੀ ਫੌਜ ਦੀ ਛਾਉਣੀ ਜੁੜੀ ਸੀ ਉਹ ਉੱਥੇ ਉਹਨਾਂ ਨੇ ਆਪਣਾ ਡੇਰਾ ਲਗਾਇਆ ਹੋਇਆ ਸੀ। ਉਸਦੀ ਆਰਮੀ ਨੇ, ਉਸਦੇ ਸਿਪਾਹੀਆਂ ਨੇ, ਔਰ ਲੁੱਟ ਮਾਰ ਕਤਲੇਆਮ ਇਹ ਸਭ ਕੁਛ ਚੱਲ ਰਿਹਾ ਸੀ। ਉਸੇ ਇਲਾਕੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਹੀ ਦਿਨਾਂ ਦੇ ਵਿੱਚ ਉਸ ਵਕਤ ਦੇ ਵਿੱਚ ਕਿਸੇ ਇਕਾਂਤ ਬਿਆਬਾਨ ਦੇ ਵਿੱਚ ਬੈਠੇ ਹੋਏ ਗਏ ਤਾਂ ਆਪ ਹੀ ਹਨ, ਉਹਨਾਂ ਨੂੰ ਪਤਾ ਹੈ ਸਭ ਕੁਛ। ਕੀ ਹੁੰਦਾ ਹੈ ਕਿ ਇੱਕ ਮੁਗਲ ਸਿਪਾਹੀ ਘੋੜੇ ਤੇ ਪਾਸ ਆਉਂਦਾ ਹੈ ਔਰ ਇਹਨਾਂ ਤਿੰਨਾਂ ਨੂੰ ਬੈਠਿਆਂ ਦੇਖਦਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਬਾਲਾ ਜੀ ਅਤੇ ਭਾਈ ਮੁਰਗਾ ਮਾਨ। ਉਹ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ, ਜੋ ਉਸਨੂੰ ਹੁਕਮ ਸੀ ਜਿੰਨੇ ਵੱਧ ਤੋਂ ਵੱਧ ਮਿਲਦੇ ਹਨ ਉਹਨਾਂ ਨੂੰ ਪਕੜ ਕੇ ਲਿਆਓ, ਕੈਦ ਬਣਾਈ, ਜੇਲ੍ਹ ਬਣਾਈ ਹੋਈ ਸੀ ਉਸਦੇ ਵਿੱਚ ਪਾਈ ਜਾਓ, ਕਿਉਂਕਿ ਉਸਨੇ ਸਭਨਾਂ ਨੂੰ ਗੁਲਾਮ ਬਣਾਉਣਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਤਿੰਨਾਂ ਨੂੰ ਉਸਨੇ ਗ੍ਰਿਫਤਾਰ ਕਰ ਲਿਆ। ਭਾਈ ਬਾਲੇ ਦੇ ਸਿਰ ਉੱਤੇ ਇੱਕ ਕਿਸੇ ਭਾਰ ਦੀ ਪੰਡ ਜੋ ਸੀ, ਜੋ ਚੀਜ਼ਾਂ ਲੁੱਟ ਲੁੱਟ ਕੇ ਇਕੱਠੀਆਂ ਕਰ ਕੁਰ ਕੇ ਅਨਾਜ ਨੂੰ ਲੈ ਕੇ ਆ ਰਿਹਾ ਸੀ, ਇੱਕ ਪੰਡ ਉਸਨੇ ਕਾਫੀ ਭਾਰੀ ਭਾਈ ਬਾਲਾ ਜੀ ਦੇ ਸਿਰ ਦੇ ਉੱਤੇ ਰੱਖ ਚੱਕ ਕੇ ਮੇਰੇ ਮਗਰ ਮਗਰ ਦੋ। ਦੂਸਰਾ ਉਸਦੇ ਪਾਸ ਇੱਕ ਘੋੜਾ ਸੀ, ਉਸਨੇ ਭਾਈ ਮਰਦਾਨੇ ਨੂੰ ਆਖਿਆ ਕਿ ਇਸ ਘੋੜੇ ਦੀ ਵਾਗ ਪਕੜੋ ਔਰ ਮੇਰੇ ਮਗਰ ਮਗਰ ਚੱਲਿਆ। ਤੀਸਰਾ ਉਸਨੇ ਇੱਕ ਹੋਰ ਭਾਰੀ ਪੰਡ ਗੁਰੂ ਨਾਨਕ ਦੇਵ ਜੀ ਦੇ ਸਿਰ ਉੱਤੇ ਰੱਖ ਦਿੱਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਹਾਲੇ ਉਸ ਦੀ ਦ੍ਰਿਸ਼ਟੀ ਉੱਤੇ, ਅੱਖੀਆਂ ਦੇ ਉੱਤੇ ਗੁਰੂ ਨਾਨਕ ਜੀ ਮਹਾਰਾਜ ਨੇ ਆਪ ਹੀ ਚੋਜ ਵਰਤਾਇਆ ਹੋਇਆ ਕਿ ਹਾਲੇ ਉਸਨੂੰ ਦਿਸ ਨਹੀਂ ਰਿਹਾ, ਪਰੰਤੂ ਜਿਹੜੀ ਪੰਡ ਰੱਖੀ ਸੀ ਸਿਰ ਦੇ ਉੱਤੇ ਉਹ ਇੱਕ ਹੱਥ ਉੱਚੀ ਆਪਣੇ ਆਪ ਫਲੋਟ ਕਰ ਰਹੀ ਸੀ, ਉਹਨੂੰ ਹਾਲੇ ਨਜ਼ਰ ਨਹੀਂ ਆਇਆ। ਗੁਰੂ ਮਹਾਰਾਜ ਚੱਲ ਪਏ, ਤਿੰਨੇ ਚਲੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿਰ ਉੱਤੇ ਜੋ ਪੰਡ ਹੈ ਉਹ ਕੁਛ ਫੀਟ ਦੀ ਹਾਈਟ 'ਤੇ ਆਪਣੇ ਆਪ ਉੱਥੇ ਟਿੱਕੀ ਹੋਈ ਹੈ ਔਰ ਗੁਰੂ ਬਾਬਾ ਜੀ ਆਪਣੇ ਮਸਤੀ 'ਚ ਅਨੰਤ 'ਚ ਚਲੇ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਆਖਦੇ ਨੇ, ਭਾਈ ਮਰਦਾਨਿਆ ਤੂੰ ਰਬਾਬ ਛੇੜ, ਆਪਾਂ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਵਾਹਿਗੁਰੂ ਦਾ ਕੀਰਤਨ ਕਰੀਏ। ਮਰਦਾਨਾ ਕਹਿਣ ਲੱਗਾ, ਮਹਾਰਾਜ ਇਸ ਮੁਗਲ ਸਿਪਾਹੀ ਨੇ ਤਾਂ ਮੇਰੀ ਡਿਊਟੀ ਲਾਈ ਹੈ, ਇਹ ਬੜਾ ਅੜੀਅਲ ਜਿਹਾ ਘੋੜਾ ਹੈ, ਇਸ ਦੀ ਵਾਗ ਮੈਨੂੰ ਫੜਾਈ ਹੈ ਕਿ ਇਸ ਨੂੰ ਪਕੜ ਕੇ ਨਾਲ ਨਾਲ ਲੈ ਕੇ ਤੁਰਿਆ, ਮੈਂ ਤੇ ਵਾਗ ਫੜੀ ਹੋਈ ਹੈ ਘੋੜੇ ਦੀ ਇੱਕ ਹੱਥ ਨਾਲ, ਇੱਕ ਹੱਥ ਨਾਲ ਥੋੜਾ ਰਬਾਬ ਵੱਜੇਗਾ, ਰਬਾਬ ਜਾਣ ਲਈ ਤਾਂ ਦੋਨੇ ਹੱਥ ਖਾਲੀ ਚਾਹੀਦੇ ਹਨ, ਇੱਕ ਹੱਥ ਨਾਲ ਰਬਾਬ ਪਕੜੀ ਜਾਏ ਔਰ ਦੂਸਰੇ ਹੱਥ ਨਾਲ ਉਸਨੂੰ ਵਜਾਇਆ ਜਾਏ, ਇਸ ਤੋਂ ਦੋਨੇ ਹੱਥਾਂ ਨਾਲ ਵੱਜਦੀ। ਮਹਾਰਾਜ ਮੈਂ ਰਬਾਬ ਕਿਵੇਂ ਵਜਾਵਾਂਗਾ? ਆਪ ਜੀ ਕਹਿੰਦੇ ਰਬਾਬ ਵਜਾ, ਮੈਂ ਤੇ ਘੋੜਾ ਪਕੜਿਆ ਹੋਇਆ, ਔਰ ਅਗਰ ਇਹ ਵਾਗ ਘੋੜੇ ਦੀ ਮੈਂ ਛੱਡ ਦਿਆਂ ਤਾਂ ਇਹ ਮੁਗਲ ਦਾ ਘੋੜਾ ਹੈ, ਇਹ ਕਿਤੇ ਇੱਧਰ ਉੱਧਰ ਭੱਜ ਜਾਏਗਾ ਔਰ ਫਿਰ ਉਹ ਐਂਟਰ ਮੈਨੂੰ ਮਾਰੇ, ਗੁਮਾਰ ਰਿਹਾ ਸੀ ਦੂਸਰਿਆਂ ਨੂੰ। तो मैनू कुटेगा मारेगा। गुरु नानक देव जी महाराज अपनी मुस्कुराहट दे विच आखण लगे मरदानिया, तू इस गल की चिंता ना कर, घोड़ा किते नहीं जांदा, घोड़ा तेरे मगर मगर अपने आप आएगा, तू रबाब बजा, रबाब बजा और कीर्तन आरंभ कर। गुरु नानक देव जी महाराज ते सिर तो उच्ची है पंड लोट करती है, तुरे जा रहे ने। भाई मरदाना जी दोने हथा नाल रबाब जो है वह बजाउंदे, गुरु साहब भी गायन कर रहे हैं, मरदाना जी रबाब बजा रहे हैं, ते भाई बाला जी वो पंड लैके तुरे आ रहे हैं। पर हुण गुरु जी ने अपना कौतक भी वरताउणा, कौतक वरताया कि उस मुगल की नज़र च पै गया जदों वो डेरे के बिल्कुल नज़दीक आए, जो उसने देखिया तो वो हवास उड़ गए। इसके सिर ते पंड रखी है, पंड ए सिर तो कुछ फीट जुड़ी है वो उच्ची है। इंसान है या खुदा है या कोई फरिश्ता है की है, पंड अपने आप टिकी हुई है। और दूसरा जिसनों क्या सी घोड़ा संभाल के रखी, घोड़ा पकड़ के रखी, वो दोनों हथा नाल रबाब बजा रहा है, दोनों हथा नाल रबाब बजा रहा है, तो घोड़ा कित जा ही नहीं रहा, बड़ा साऊ बन के अपने आप तुरे आता है। या के गुरु बाबा जी ने उसने बंदी च पाना ही सी, बंदी च पा दिता, तिना के सामने चक्कियां रख दतिया, दाने रख दते, आ दाने पाई जाओ चक्कियां दे विच, पीसना पीसो, क्योंकि अगर कितने सैकड़े गुलाम कट्ठे कर ले हैं तो उन्होंने लिए खाना बुना तो वह इंतजाम करना ही पेगा, इस करके चक्कियां दे विच आटा पीसया जा रहा है। और वो फौरन जो है बाबर के पास भजा हो जाता है, बाबर नू आखदा है कि मैं एक करिश्मा देखा है, मैनू लगता सब तो गलती दे नाल कोई दरवेश कोई फकीर वो पकड़ हो गया है। जो उसनू दसिया तो यह मुसलमान बादशाह लोग जिहड़े सन एक करामातां देखण दे बहुत शौकीन हुंदे सी, ऐसी करामात किसी नू सुन चावे देखण नू मिले तो कौन नहीं देखना चाहेगा। बाबर अपनी शानो शौकत में एक पासे रख के एक दरवेश फकीर आया है, नंगे पैरी भजया आया, आके की देखता है गुरु नानक देव जी महाराज एक हाथ के नाल चक्की दे विच दाने पाई जा रहे हैं, लेकिन चक्की नूं हाथ नहीं लगाने, वो अपने आप ही चक्की घूमी जा रही है। अपने साथियों ते भी कृपा की थी, भाई मरदाना जी की भी चक्की इवें घूमी जा रही है, भाई बाला जी की भी चक्की इवें घूमी जा रही है। सो ये जिहड़ा शब्द है जो अज आपां गाया, ये उस वक्त दे विच जिन्हां दी जिंदगी दे विच सिर्फ अते सिर्फ अटमोस्ट लग्जरी अटमोस्ट कंफर्ट अते बेहिसाब वेल्थ और जिन्हां दा कहिया चलदा सी, कितनियां चीजां होईयां अटमोस्ट लग्जरी और बेहिसाब वेल्थ, और तीसरी चीज कि उन्हां दी चलदी सी। ये तिन्ने चीजां दे कारण उन्हां लोकां दी मानसिक दशा दा की बनिया, ये तिन्ने चीजां दे कारण मानसिक दशा का की बने? सारा मानसिक बल खत्म, सारा आत्मिक बल खत्म, शरीर सुस्त वेलड़ लथार्जिक लेजी, आलसी, मानसिक बल खत्म, आत्मिक बल खत्म, बुद्धि दे विच सोच मंडल दे विच बिल्कुल अज्ञानता ही अज्ञानता, कोई जानी अकल नाम दी चीज दा नान शान नहीं। मानसिक बल खत्म, आत्मिक बल खत्म, बुद्धि खत्म, अते दलिद्र आलस दे नाल भरे हुए जो पानी दा ग्लास भी अपने हथी उठा के पीण दे आदि नहीं सी रह गए, ऐ सी उना दी अंदर भी मानसिक दशा, ऐ सी उना दी स्टेट ऑफ माइंड, ऐ सी उना दी अंदर दी कंडीशन। और जिस करके ऐ चीजां होण दे कारण अटमोस्ट कंफर्ट, वेल्थ, अते फिर चलदी सब ना उते चलदी होवे, नौकर चाकर थर थर कंबदे होण, और फर्दर होर स्टेट ऑफ माइंड दे विच की नुक्स आए कि वो बिल्कुल कठोर बन गए, रुथलेस बन गए। अज भी ओही प्रिंसिपल्स अकाल पुरख वाहिगुरु की मर्यादा दे चलदे हन। जिस इंसान दे पास अटमोस्ट लग्जरियस लाइफस्टाइल कंफर्ट होएगा, वधेगा, और वेल्थ वधेगी देखदे देखदे, अते फिर दूसरे उत्ते चलाउण दा सुभा ओ होएगा। उस दे नाल मन कठोर हो जाए, नंबर एक मन कठोर हो जाएगा, नंबर दो मन दे अंदर किसे दा भला या परोपकार करन दा अंश मात्र नहीं रह जाएगा, किसे दूसरे दे लई रत्ता जितनी भी कंसिडरेशन नहीं रह जाएगी। ए स्टेट ऑफ माइंड, ए स्टेट ऑफ माइंड बन जाएगी। और ऐसी स्टेट ऑफ माइंड जड़ी है उस स्टेट ऑफ माइंड नू अकाल पुरख वाहिगुरु की तरफ तो बाणी च आख्या मन अंधे को मिले सजाए। मन अंधे को फिर बोलो, यानी यूनिवर्सल प्रिंसिपल है, ये रब्बी लॉ है। इसे नू असली बाणी च पढ़ देना, हुक्मे अंदर सब को बाहर हुक्म ना कोई। हुक्म दा अर्थ ए है कि ए वाहिगुरु दा हुक्म है, लॉ है, ए प्रिंसिपल है कि ऐसे मन नू जड़ी है उसनू फिर सजा मिलनी है। पर ए सजा तक, अंधे मन नू सजा तक पहुंचाउण वालियां केड़ियां चीजां सन? नंबर एक अटमोस्ट लग्जरियस लाइफस्टाइल, नंबर दो एक्सट्रीम एक्यूमुलेशन ऑफ वेल्थ, नंबर तीन दूसरों ते जड़ी चलती है बिकॉज ऑफ दीज टू पावर्स। जिस दे कोले दो हन तीसरी अपने आप ही नाल आ जाती, जिस कोल पहलियां दो होन तीसरी It's bound to come. ਉਹ ਆਪਣੇ ਆਪ ਹੀ ਜ਼ਿੰਦਗੀ ਦੇ ਵਿੱਚ ਨਾਲ ਆ ਜਾਂਦੇ। ਅੱਜ ਸਾਰੀ ਸ੍ਰਿਸ਼ਟੀ ਦੇ ਵਿੱਚ, ਸਾਰੀ ਮੈਨਕਾਇੰਡ ਦੇ ਵਿੱਚ ਜਿਤਨੇ ਲੋਕ ਵੀ, ਚਾਹੇ ਕਿਸ ਦੇਸ਼ 'ਚ ਹਨ, ਹਿੰਦੁਸਤਾਨ 'ਚ ਹਨ, ਅਮਰੀਕਾ 'ਚ ਹਨ, ਮਿਡਲ ਈਸਟ ਦੇ ਵਿੱਚ ਹਨ, ਯੂਰਪ ਦੇ ਵਿੱਚ ਹਨ, ਆਸਟ੍ਰੇਲੀਆ 'ਚ ਹਨ, ਕਿਤੇ ਵੀ ਹਨ, ਜੋ ਐਕਸਟ੍ਰੀਮਲੀ ਵੈਲਥੀ, ਅਟਮੋਸਟ ਲਗਜ਼ਰੀਅਸ ਲਾਈਫ ਸਟਾਈਲ, ਔਰ ਫਿਰ ਦੋਨਾਂ ਦੇ ਕਰਕੇ ਤੀਸਰੀ ਜਿਹੜੀ ਚੀਜ਼ ਹੈ ਉਹ ਦੂਸਰਿਆਂ ਉੱਤੇ ਫਿਰ ਉਹਨਾਂ ਦੀ ਚੱਲਦੀ ਹੈ ਔਰ ਚਲਾਉਂਦੇ ਹਨ। ਗੁਰੂ ਨਾਨਕ ਸਾਹਿਬ ਦੇ ਵਕਤ ਵੀ ਉਹਨਾਂ ਦੇ ਅੰਧੇ ਮਨਾਂ ਨੂੰ ਸਜ਼ਾ ਮਿਲੀ, ਔਰ ਇਹੀ ਜੋ ਪ੍ਰਿੰਸੀਪਲਸ ਹਨ ਅੱਜ ਵੀ ਦੁਨੀਆ ਦੇ ਵਿੱਚ ਪ੍ਰਵੇਲ ਕਰ ਰਹੇ ਹਨ ਔਰ ਕਰਦੇ ਰਹੇ, ਕਿਉਂਕਿ ਰੱਬੀ ਮਰਜ਼ਾ। ਹੁਣ ਅਸੀਂ ਸ਼ੁਰੂ ਕਰਨਾ ਹੈ ਕਿ ਜਿਹੜੀ ਸਜ਼ਾ ਮਿਲੀ ਉਸ ਦੀ ਡਿਸਕ੍ਰਿਪਸ਼ਨ, ਉਸ ਦਾ ਨਕਸ਼ਾ, ਉਸ ਦੀ ਤਸਵੀਰ ਗੁਰੂ ਬਾਬਾ ਜੀ ਨੇ ਸਾਡੇ ਸਾਹਮਣੇ ਖਿੱਚੀ, ਕੁਛ ਇੱਕ ਪੰਕਤੀਆਂ ਦਾ ਵਰਣਨ ਕਰਕੇ ਫਿਰ ਆਪਾਂ ਉਸਨੂੰ ਕੱਲ੍ਹ ਸ਼ਾਮ ਦੀ ਦੀਵਾਨ 'ਚ ਕੰਪਲੀਟ ਕਰਾਂਗੇ। ਹੁਣ ਗੁਰੂ ਮਹਾਰਾਜ ਜੀ ਇੱਥੋਂ ਸ਼ੁਰੂ ਕਰਦੇ ਹਾਂ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ। ਬਸ ਇੱਕ ਇੱਕ ਲਾਈਨ ਲਿਆਓ, ਉਸਦਾ ਅਰਥ ਵੀ ਨਾਲ ਨਾਲ ਪੜ੍ਹਦੇ ਜਾਓ। ਥੋੜ੍ਹਾ ਬਹੁਤ ਕਿਤਨਾ ਉਦਾਸ ਤੋਂ ਹੋਇਆ ਉਸਦਾ ਮੈਂ ਵੀ ਖੁਲਾਸਾ ਕਰੀ ਜਾਵਾਂਗਾ, ਪਰ ਆਪਨੇ ਆਪ ਹੀ ਪੜ੍ਹ ਲੈਣਾ। ਇਹਨਾਂ ਦੇ ਲਿਖਣ ਦਾ ਐਕਸਪ੍ਰੈਸ਼ਨ ਔਰ ਦਾਸ ਨੇ ਕਹਿਣਾ ਉਸ ਦੇ ਵਿੱਚ ਥੋੜ੍ਹਾ ਬਹੁਤ ਫਰਕ ਤਾਂ ਹੋਏਗਾ ਹੀ। ਕਹਿੰਦੇ ਪੱਟੀਆਂ ਕਿਸ ਨੂੰ ਆਖਦੇ ਹਨ? ਇਹ ਵਾਲ ਵੂਲ ਬਣਾਉਣ ਦੀ ਗੱਲ ਹੈ। ਕਈ ਤਰ੍ਹਾਂ ਲੋਕ ਵਾਲ ਬਣਾਉਂਦੇ ਹਨ, ਬਸ ਇਤਨਾ ਕਾਫੀ ਆਪ ਸਮਝ ਆਓ। ਕਈਆਂ ਨੇ ਵਾਲ ਆਪਣੇ ਮੱਥੇ ਉੱਤੇ ਸਿੱਟੇ ਹੁੰਦੇ, ਕਈਆਂ ਨੇ ਇਹ ਸਿਰ ਸਿੱਟੇ ਹੁੰਦੇ ਹਨ। ਅਸੀਂ ਸੋਚਦੇ ਵੀ ਇਹ ਅੱਖਾਂ ਨਾਲ ਦੇਖਦੇ ਕਿਵੇਂ ਹੋਣ। ਔਰ ਕਿਤਨੀ ਵੀ ਮੂਰਖਤਾ ਹੈ ਕਿ ਇੱਕ ਇੱਕ ਸੈਕਿੰਡ ਬਾਅਦ ਆਪਣੀ ਤੌਲ ਨੂੰ ਝਟਕਾ ਦੇ ਕੇ ਉਹਨਾਂ ਨੂੰ ਪਰੇ ਨੂੰ ਕਰਨਾ, ਉਹ ਫਿਰ ਉੱਥੇ ਆ ਜਾਂਦੇ ਹਨ। ਜਿਨ ਸਿਰ ਸੋਹਨ, ਜਿਨ੍ਹਾਂ ਦੇ ਸਿਰ ਤੇ ਐਸੇ ਹੇਅਰ ਸਟਾਈਲਸ ਸ਼ੋਭਨੀਕ ਹੁੰਦੇ ਸਨ, ਬਹੁਤ ਅਟਰੈਕਟਿਵ ਲੱਗਦੇ ਸਨ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ। ਅਤੇ ਉਹਨਾਂ ਦੀ ਮਾਂਗ ਦੇ ਵਿੱਚ ਹਮੇਸ਼ਾ ਉਹ ਸੰਧੂਰ ਪਹਿਨ ਕੇ ਰੱਖਦੀਆਂ ਸਨ ਕਿ ਉਹ ਪਤੀ ਵਾਲੀਆਂ ਹਨ, ਕੰਤ ਵਾਲੀਆਂ ਹਨ। ਇਸ ਚੀਜ਼ ਦਾ ਇੱਕ ਪ੍ਰਾਈਡ ਹੁੰਦਾ ਹੈ। ਕਹਿੰਦੇ ਅੱਜ ਬਿਕੋਜ਼ ਆਫ ਦੋਜ਼ ਥ੍ਰੀ ਥਿੰਗਸ ਜਿਹੜੀਆਂ ਕਿ ਦਾਸ ਨੇ ਪਹਿਲਾਂ ਮੈਨਸ਼ਨ ਕੀਤੀਆਂ ਹਨ, ਐਕਸਟ੍ਰੀਮਲੀ ਲਗਜ਼ਰੀਅਸ ਲਾਈਫ ਸਟਾਈਲ, ਵੈਲਥ, ਅਤੇ ਦੂਸਰਿਆਂ 'ਤੇ ਫਿਰ ਮਤਲਬ ਹੁਣ ਚੱਲਦਾ ਹੀ। ਇਹਦੇ ਕਰਕੇ ਕਹਿੰਦੇ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਅੰਧੇ ਮਨਾਂ ਨੂੰ ਜਿਹੜੀ ਸਜ਼ਾ ਮਿਲ ਰਹੀ ਹੈ। ਹੁਣ ਅਗਲੀ ਲਾਈਨ ਪੜ੍ਹੋ। ਸੇ ਸਿਰ ਕਾਤੀ ਮੁੰਨੀਅਨ, ਗੱਲ ਵਿੱਚ ਆਵੇ ਧੂੜ। ਕਹਿੰਦੇ ਬਾਬਰ ਨੇ ਹਮਲਾ ਕੀਤਾ, ਇਹ ਹਮਲਾ ਕਿਉਂ ਹੋਇਆ? ਐਸੇ ਲਾਈਫ ਸਟਾਈਲ ਜੀਣ ਵਾਲਿਆਂ ਦੇ ਅਤਿਅੰਤ ਭਿਆਨਕ ਰੋਗੀ ਕਠੋਰ ਨਿਰਦਈ ਅੰਧੇ ਮਨਾਂ ਨੂੰ ਸਜ਼ਾ ਦੇਣ ਦੇ ਵਾਸਤੇ, ਪਰਮਾਤਮਾ ਦੇ ਹੁਕਮ ਦੇ ਵਿੱਚ ਇਹਨਾਂ ਨੂੰ ਸਜ਼ਾ ਦੇਣ ਦੇ ਵਾਸਤੇ ਬਾਬਰ ਜੋ ਹੈ ਉਹ ਚੜ੍ਹਾਈ ਕਰਕੇ ਆਇਆ। ਸੇ ਸਿਰ ਕਾਤੀ ਮੁੰਨੀਅਨ, ਕਹਿੰਦੇ ਉਹੀ ਉਹੀ ਖੂਬਸੂਰਤ ਹੇਅਰ ਸਟਾਈਲ ਕਰਨ ਵਾਲੀਆਂ ਦੇ ਜਿਹੜੇ ਵਾਲ ਹਨ, ਕੇਸ ਹਨ, ਉਹਨਾਂ ਨੂੰ ਕੈਂਚੀਆਂ ਦੇ ਨਾਲ ਮੁੰਨਿਆ ਜਾ ਰਿਹਾ, ਕੱਟਿਆ ਜਾ ਰਿਹਾ। ਉਹ ਸਭ ਤੋਂ ਵੱਡੀ ਇਨਸਲਟ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਔਰਤ ਦੀ ਜਿਹੜੀ ਹੈ ਉਸਦੇ ਸਾਰੇ ਵਾਲ ਕੱਟ ਦਿੱਤੇ ਜਾਣ। ਸਿਰ ਉਹ ਸਿਰ ਕਾਤੀ ਮੈਨੇ ਕੈਂਚੀ ਮੁੰਨੀਨ ਉਹਨਾਂ ਨੂੰ ਮੁੰਨਿਆ ਜਾ ਰਿਹਾ ਕੱਟਿਆ ਜਾ ਰਿਹਾ ਗਲ ਵਿੱਚ ਆਵੇ ਧੂੜ ਉਹ ਆਪਨੇ ਪੜ੍ਹੀ ਲਿਆ ਗਲ ਦੇ ਵਿੱਚ ਜੋ ਉਸ ਗਰਦੋ ਗੁਬਾਰ ਦੇ ਨਾਲ ਧੂੜ ਅੰਦਰ ਜਾ ਰਹੀ ਹੈ ਯਾਨੀ ਸਾਹ ਲੈਣਾ ਔਖਾ ਹੋਇਆ ਹੋਇਆ ਕਿਹਨਾਂ ਦੇ ਵਾਸਤੇ ਜਿਹੜੀਆਂ ਮਹਿਲਾਂ ਅੰਦਰ ਹੁੰਦੀਆਂ ਜਿਹਨਾਂ ਦੇ ਲਾਈਫ ਸਟਾਈਲਸ ਐਸੇ ਸਨ ਕਿ ਮਹਿਲਾਂ ਦੇ ਅੰਦਰ ਹੁੰਦੀਆਂ ਸਨ ਮਹਿਲਾਂ ਦੇ ਅੰਦਰ ਹੁੰਦੀਆਂ ਸਨ ਜਿੱਥੇ ਬਿਨਾਂ ਇਜਾਜ਼ਤ ਤੋਂ ਬਿਨਾਂ ਪਰਮਿਸ਼ਨ ਤੋਂ ਬਿਨਾਂ ਦੀ ਉਹਨਾਂ ਦੀ ਕੌਂਸੈਂਟ ਤੋਂ ਜਾਂ ਉਹਨਾਂ ਦੀ ਇੱਛਾ ਤੋਂ ਕੋਈ ਪਰਿੰਦਾ ਤੱਕ ਵੀ ਉੱਥੇ ਫੜਕ ਨਹੀਂ ਸੀ ਸਕਦਾ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਕਹਿੰਦੇ ਹੁਣ ਮਹਿਲਾਂ ਦੇ ਅੰਦਰ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਮਹਿਲਾਂ ਦੇ ਨੇੜੇ ਨਹੀਂ ਉਹਨਾਂ ਨੂੰ ਲੱਗਣ ਦਿੱਤਾ ਜਾ ਰਿਹਾ ਅੱਜ ਉਹ ਦਿਨ ਆ ਗਿਆ ਪਰ ਆਇਆ ਕਿਉਂ ਉਹ ਪਹਿਲੀਆਂ ਤਿੰਨ ਚੀਜ਼ਾਂ ਦੇ ਕਾਰਨ ਇਸ ਚੀਜ਼ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਗਾਉਂਦੇ ਹਨ ਉਹਨਾਂ ਦੇ ਸਿਰ ਮੁੰਨੇ ਜਾ ਰਹੇ ਹਨ ਗਲੇ ਡਸਟ ਨਾਲ ਭਰੇ ਹੋਏ ਸਾਹ ਨਹੀਂ ਆ ਰਿਹਾ ਮਹਿਲਾਂ ਦੇ ਅੰਦਰ ਉਹਨਾਂ ਨੂੰ ਕੋਈ ਵੜਨ ਨਹੀਂ ਦਿੰਦਾ ਨੇੜੇ ਨਹੀਂ ਲੱਗਣ ਦਿੰਦਾ ਖੋਲੇ ਜਿਹਨਾਂ ਨੇ ਖੋਣੇ ਸੀ ਆ ਕੇ ਇਹਨੂੰ ਤੁਹਾਡੇ ਨਹੀਂ ਰਹਿ ਗਏ ਤੇ ਗੁਰੂ ਜੀ ਗਾਇਨ ਕਰਦੇ ਸੋਚਿਆ ਜਾਏ ਕਿ ਐਸੀ ਦਸ਼ਾ ਦੇਖ ਕੇ ਕਿਸੇ ਨੂੰ ਗਾਇਨ ਆਏ ਐਸੀ ਭਿਆਨਕ ਸਿਚੁਏਸ਼ਨ ਨੂੰ ਦੇਖ ਕੇ ਗੁਰੂ ਜੀ ਕੀਰਤਨ ਕਰਦੇ ਨੇ ਕਿਉਂ ਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਜੋ ਅਟਲ ਨਿਯਮ ਹਨ ਉਹਨਾਂ ਨੂੰ ਵਾਪਰਦਿਆਂ ਦੇਖ ਕੇ ਅਗਰ ਪ੍ਰਭੂ ਕੋਈ ਐਸਾ ਕਰੇਗਾ ਤਾਂ ਉਸਦਾ ਹਾਲ ਇਹੀ ਹੋਏ ਇਸ ਕਰਕੇ ਉਸ ਦੀ ਪਰਮ ਹਸਤੀ ਅਕਾਲ ਪੁਰਖ ਵਾਹਿਗੁਰੂ ਦੀ ਉਸ ਦੇ ਮਹਾਨ ਲਾਜ ਪ੍ਰਿੰਸੀਪਲਸ ਉਸਦੀਆਂ ਮਰਜ਼ਾਦਾਵਾਂ ਉਸਦੇ ਨਿਯਮ ਇਤਨੇ ਖੂਬਸੂਰਤ ਹਨ ਇਤਨੇ ਮਹਾਨ ਹਨ ਕਿ ਗੁਰੂ ਜੀ ਕਹਿੰਦੇ ਐ ਬਾਬਾ ਤੈਨੂੰ ਮੇਰੀ ਨਮਸਕਾਰ ਜਦੋਂ ਤੇਰੀ ਹਸਤੀ ਤੋਂ ਇਨਸਾਨ ਭੁੱਲ ਕੇ ਦੂਰ ਜਾਏਗਾ ਉਹਦੀ ਦੌੜ ਫਿਰ ਇਹ ਤਿੰਨ ਚੀਜ਼ਾਂ ਵੱਲ ਰਹਿ ਜਾਏਗੀ ਗੁਰਦਾਸ ਨੇ ਰਿਪੀਟਡਲੀ ਵਾਰ ਵਾਰ ਆਖੀ ਉਸਦੀ ਦੌੜ ਸਿਰਫ ਇਹਨਾਂ ਤਿੰਨਾਂ ਚੀਜ਼ਾਂ ਵੱਲ ਰਹਿ ਜਾਏਗੀ ਕਈ ਦਫ਼ਾ ਸਾਨੂੰ ਇਹਨਾਂ ਚੀਜ਼ਾਂ ਦਾ ਆਪਣਾ ਇੱਕ ਨਸ਼ਾ ਹੈ ਲਗਜ਼ਰੀਅਸ ਲਾਈਫ ਸਟਾਈਲ ਜਿਨ੍ਹਾਂ ਦੇ ਪਾਸ ਹੈ ਉਹ ਦੂਸਰਿਆਂ ਨੂੰ ਬੰਦਿਆਂ ਨੂੰ ਬੰਦਾ ਨਹੀਂ ਸਮਝਦੇ ਦੂਸਰੇ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦੇ ਔਰ ਐਸੀਆਂ ਵਿਚਾਰਾਂ ਉਹ ਸੁਣਦੇ ਹਨ ਉਹ ਫਿਰ ਵੀ ਉਹ ਭਟਕ ਚੁੱਕੇ ਹਨ ਹੋ ਚੁੱਕੇ ਹਨ ਸੁਣ ਨਹੀਂ ਸਕਦੇ ਪਰੰਤੂ ਜਿਨ੍ਹਾਂ ਦੇ ਕੋਲ ਵੀ ਐਸਾ ਕੁਛ ਹੈ ਬੇਸਿਕਲੀ ਉਹ ਤਿੰਨਾਂ ਚੀਜ਼ਾਂ ਦੇ ਵਿੱਚ ਆ ਜਾਂਦੇ ਜਿਨ੍ਹਾਂ ਦੇ ਕੋਲ ਵੀ ਐਸਾ ਹੈ ਉਹ ਫਿਰ ਆਪੂ ਤੋਂ ਨੀਵਿਆਂ ਨੂੰ ਬੰਦੇ ਤੱਕ ਵੀ ਨਹੀਂ ਸਮਝ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਪਰਮਾਤਮਾ ਦੀ ਤਾਰੀਫ ਦੇ ਵਿੱਚ ਇਹ ਸ਼ਬਦ ਗਾਇਆ ਆਦੇਸ਼ ਬਾਬਾ ਆਦੇਸ਼ ਬਾਬਾ ਪਰਮਾਤਮਾ ਹੈ ਪਰਮਾਤਮਾ ਤੈਨੂੰ ਆਦੇਸ਼ ਤੈਨੂੰ ਮੇਰੀ ਨਮਸਕਾਰ ਹੈ ਕਿ ਜੋ ਵੀ ਕੱਲ ਜਿਹੜੀ ਲਾਈਨ ਆਪਾਂ ਸਕਰੀਨ 'ਤੇ ਲਿਆਂਦੀ ਉਹਦਾ ਅਰਥ ਵੀ ਤੁਸੀਂ ਪੜ੍ਹਿਆ ਪਰ ਇਤਨਾ ਕੁਨੈਕਟ ਕੀਤਾ ਨਹੀਂ ਸੀ ਜਾ ਸਕਦਾ ਜਿਤਨਾ ਕਿ ਅੱਜ ਸੌਖਾ ਹੋਏਗਾ ਉਸਦੇ ਵਿੱਚ ਇਹ ਆਖਿਆ ਸੀ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਕੰਚਨ ਕਹਿੰਦੇ ਅਗਰ ਸੋਨੇ ਵੱਲ ਨੂੰ ਹੁਣ ਇੱਥੇ ਕੋਈ ਸੋਨਾ ਬੁਰੀ ਚੀਜ਼ ਨਹੀਂ ਹੈ ਸੋਨਾ ਕੋਈ ਮਾੜੀ ਚੀਜ਼ ਜੋੜੋ ਪਰਮਾਤਮਾ ਦੀ ਕੁਦਰਤ ਦੇ ਵਿੱਚੋਂ ਪੈਦਾ ਹੋਇਆ ਸੋਨੇ ਦਾ ਕੋਈ ਕਸੂਰ ਨਹੀਂ ਪਰ ਜਦੋਂ ਗੁਰੂ ਮਹਾਰਾਜ ਜੀ ਸੋਨਾ ਲਫ਼ਜ਼ ਕਹਿੰਦੇ ਹਨ ਸੋਇਨਾ तो बहुत एक वास्ट स्पेक्ट्रम जो है वो सोयना कह के कवर कर रहे हैं. सोयना रिप्रेजेंट्स पावर, सोयना रिप्रेजेंट्स ब्यूटी, सोना आल्सो रिप्रेजेंट्स एरोगेंस. सोना जो है वो प्रतीक है दौलत का, वेल्थ का. सो जेड़ा भी इंसान इन्हां चीजां वल गया, किड़ियां किड़ियां एरोगेंस, जेड़ी रूप दिखावा शो ऑफ, जो इन्हां चीजां दे वल गया. सोना तो एक प्रतीक है, सोना तो एक सिंबल है, नथिंग रॉन्ग विद सोना, गोल्ड दे विच कुछ माड़ा नहीं. परंतु किस वृत्ति दे विचों सोना किस किस किस्म की वृत्ति पैदा करता है, गुरु जी उसकी गल करते हैं. कहते जो इस पासे वल नू गया एरोगेंस हो गया और अपने रूप का जोबन का नशा हो गया. और जो सोना आदि होंदा है ये भी तो जोबन की किसी खास उम्र के बिच बिच ही पहने हुए अच्छा लगता है ना. बुढ़ा हो गया आदमी थोड़ा को पहनू, पहने अच्छा भी नहीं लगे. और सोना एक और चीज का भी प्रतीक है कि ए महान उच्चे जीवन नू ए पलाउण वाली वस्तु है, जिथे सुरती यानी इन्हां चीजां दी तरफ है उत्थे जिंदगी का जिहड़ा वेग है वो उचाई वल नहीं निमाण वल है. गुरु जी ने इस पंक्ति दे विच बाणी दे विच कंचन बन्ने पासे कलवत चीरिया, कहिंदे इस पासे जिहड़ा गया कहा ते थे है कि जिहड़ा सोयने दे वल गया, कहिंदे ओहदा हाल यह होएगा नॉट लिटरली कि उसनू पकड़ के बन के फिर उसनू आरे दे नाल दो फाड़ कीता जाएगा. द लिटरल मीनिंग लैंड दी जिहड़ी गलती नहीं करनी चाहिए. उस पेन नू गुरु महाराज ने थोड़ा जिहा डिस्क्राइब करने की कोशिश की है कि जिहड़ा इन्हां पासियां ते गया उहदे अंदर जो अंधे मन नू जदों सजा मिलनी है तो उहदी जिहड़ी दर्द है वो इक्विवेलेंट टू आरे दे नाल चीरे जाण वाली दर्द होगी. सो अज शब्द इत्थों तक, जिन सिर सोहन पट्टियां मांगी पाए संधूर, से सिर काती मुनियन गल विच आवे दूर, महला अंदर होंदियां हुण बहन ना मिलन दूर. कहिंदे हुण उहना महलां दे अंदर तक ही उन्हां दे नेड़े भी वो लगन नहीं दे रहे. महलां अंदर होंदियां हुण बहन ना मिलन हदूर, आदेश बाबा आदेश, आद पुरख तेरा अंत ना पाया कर कर देखे वेस. ते गुरु महाराज जी परमात्मा का जो अटल निशन जो है उसनू नमस्कार कर रहे. मत भुलन ओ लोग जिन्हां दे कोल फिल्थी रिच लाइफ स्टाइल्स जां लग्जरियस लाइफ स्टाइल्स हैं अते एरोगेंस है, दूसरों से उन्होंने हुक्म चलते हैं, वो भुलन ना कि उन्होंने उत्ते अवश्य वो दिन आ जाना है जिस दिन उन्होंने अंदर मंदी पीड़ा जड़ी है वो आरे नाल चीरे जान वाली ही जुड़ी है वो अनुभव करनी. अगलिया पंक्तियां कल सारे इस शब्द में हम सोच लेना के शब्दों का कितना का पिछले दुआ का भाव, कोई वर्ल्ड नू त्याग के रिनंसिएशन या संन्यास धार लैण वाला एक कीर्तन नहीं सी. एक कीर्तन जिथे एक इंसान स्टक है, जिथे वो घूमता फिरदा है, जिथे तक उसकी सोच जाती है, जो आले दुआले देख के जो बनाना चाहता है, ਆਲੇ ਦੁਆਲੇ ਦੇਖ ਕੇ ਜੋ ਹਾਸਲ ਕਰਨਾ ਚਾਹੁੰਦਾ ਹੈ, ਹੋਰਨਾਂ ਨੂੰ ਦੇਖ ਕੇ ਜੋ ਉਹ ਬਣਨਾ ਚਾਹੁੰਦਾ ਹੈ, ਗੁਰੂ ਜੀ ਨੇ ਇਹ ਆਖਿਆ ਕਿ ਉਹ ਠੀਕ ਹੈ, ਉਹ ਬਣ ਵੀ ਜਾਓਗੇ, ਕਰ ਵੀ ਲਓਗੇ, ਉੱਥੇ ਪਹੁੰਚ ਵੀ ਜਾਓਗੇ, ਪਰੰਤੂ ਉਸੇ ਨੇ ਹੀ ਮਨ ਨੂੰ ਕਠੋਰ ਬਣਾ ਦੇਣਾ ਹੈ, ਉਸੇ ਨੇ ਹੀ ਮਨ ਨੂੰ ਐਰੋਗੈਂਟ ਬਣਾ ਦੇਣਾ ਹੈ, ਉਸੇ ਨੇ ਹੀ ਮਨ ਨੂੰ ਨਿਰਦਈ ਬਣਾ ਦੇਣਾ ਹੈ, ਉਸੇ ਨੇ ਮਨ ਦੇ ਵਿੱਚੋਂ ਦੂਸਰਿਆਂ ਦੀ ਇੱਜ਼ਤ, ਰਿਸਪੈਕਟ, ਸਨਮਾਨ ਸਭ ਕੁਝ ਗੁਆ ਦੇਣਾ ਹੈ। ਔਰ ਫਿਰ ਉਸ ਦਾ ਅੰਜਾਮ ਜਿਹੜਾ ਹੈ ਉਹ ਡਿਜ਼ਾਸਟਰ ਦੇ ਵਿੱਚ ਕੀਤੀ ਹੈ। ਇਹ ਗੁਰੂ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਆਓ ਪਿਆਰ ਨਾਲ ਇੱਕ ਦਫ਼ਾ ਉਸ ਪੰਕਤੀ ਨੂੰ ਸਾਰੇ ਗਾਓ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰਤਰ ਦੇਖਿਆ ਵੇਸ, ਕੀਰਤਨ ਦੀ ਸਮਾਪਤੀ ਹੋ ਗਈ। ਕੱਲ੍ਹ ਦਾ ਕਿਉਂਕਿ ਸਵੇਰ ਦਾ ਕੀਰਤਨ ਹੈ ਤਾਂ ਉਸ ਵਕਤ ਜਾਣਾ ਹੈ, ਇਸ ਕਰਕੇ ਪੂਰੀ ਸਮਾਪਤੀ ਤੱਕ ਅਗਰ ਨਾ ਰੁਕੇ ਉਸਦੀ ਪਹਿਲਾਂ ਹੀ ਆਪ ਜੀ ਤੋਂ ਜੋਖੇਮਾਂ ਦੀ ਯਾਚਨਾ ਹੈ। ਕੱਲ੍ਹ ਨੂੰ ਕੀਰਤਨ ਧਰਮਸ਼ਾਲਾ ਉੱਥੇ ਵੀ ਹੋ ਸਕੇ ਤਾਂ ਸਭ ਦਰਸ਼ਨ ਦਿਓ। ਬੇਸ਼ੱਕ ਹੈ ਤਾਂ ਸਵਖਤੇ ਸਵਖਤੇ ਦਾ ਕੀਰਤਨ, ਛੁੱਟੀ ਦੇ ਦਿਨ ਕਈ ਦਫ਼ਾ ਥੋੜ੍ਹਾ ਇਨਕਨਵੀਨੀਅੰਟ ਲੱਗਦਾ ਹੈ, ਪਰੰਤੂ ਇਹ ਥੋੜ੍ਹੇ ਜਿਹੇ ਜੋ ਦਿਨ ਮਿਲੇ ਹਨ ਇਹ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੀ ਸਿੱਖਿਆ ਦੇ ਰੰਗ ਦੇ ਵਿੱਚ ਆਪਾਂ ਗੁਜ਼ਾਰੀਏ। ਹੁਣ ਸਾਰੇ ਗਾਓ
ਕਰਦੇ।